Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk. Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk.
ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਗਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਨੇ 16 ਤੋਂ ਲੈ ਕੇ 19 ਤੱਕ ਪੌੜੀਆਂ ਵਿੱਚ ਮਾਲਕ ਦੀ ਉਸ ਬੇਅੰਤ ਕੁਦਰਤ ਦਾ ਵਰਣਨ ਕੀਤਾ। ਕੱਲ੍ਹ ਵਾਲੀ ਪੌੜੀ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਮਾਲਕ ਦੀ ਇਸ ਕੁਦਰਤ ਵਿੱਚ ਬੇਅੰਤੀ ਲੋਕ ਨੇ ਜੋ ਆਪਦੇ ਆਪ ਨੂੰ ਧਾਰਮਿਕ ਮੰਨਦੇ ਨੇ ਅਤੇ ਅਲੱਗ ਅਲੱਗ ਕਰਮ ਕਾਂਡ ਕਰਕੇ ਉਸ ਮਾਲਕ ਨੂੰ ਮਨਾਉਣ 'ਤੇ ਲੱਗੇ ਹੋਏ ਨੇ, ਪਰ ਜਿੰਨੇ ਵੀ ਕੰਮ ਧਰਮਾਂ ਦੇ ਨਾਮ 'ਤੇ ਜਾਂ ਉੱਦਾਂ ਵੀ ਕੀਤੇ ਜਾ ਰਹੇ ਨੇ ਜਿਸ ਨਾਲ ਉਸ ਮਾਲਕ ਨੂੰ ਵੱਸ ਵਿੱਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਉਹ ਸਾਰੇ ਕੰਮ ਹੀ ਤਨ ਦੇ ਤਲ 'ਤੇ ਕੀਤੇ ਜਾ ਰਹੇ ਨੇ। ਇਹਨਾਂ ਸਾਰੇ ਕੰਮਾਂ ਨਾਲ ਸਾਡੇ ਮਨ ਉੱਤੇ ਕੋਈ ਫਰਕ ਨਹੀਂ ਪੈ ਰਿਹਾ, ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਕੱਲ੍ਹ ਵਾਲੀ ਪੌੜੀ ਵਿੱਚ ਅਸੀਂ ਸਮਝਿਆ ਸੀ ਕਿ ਬੇਅੰਤੀ ਲੋਕ ਨੇ ਜੋ ਜਪ ਕਰ ਰਹੇ ਨੇ, ਅਣਗਿਣਤ ਹੀ ਲੋਕ ਉਸ ਮਾਲਕ ਨੂੰ ਪਿਆਰ ਕਰਦੇ ਨੇ, ਬੇਅੰਤੀ ਲੋਕ ਪੂਜਾ ਪਾਠ ਕਰਕੇ ਉਸ ਮਾਲਕ ਨੂੰ ਮਨਾਉਣ 'ਤੇ ਲੱਗੇ ਹੋਏ ਨੇ, ਬੇਅੰਤ ਲੋਕ ਤਪੱਸਿਆ ਕਰ ਰਹੇ ਨੇ, ਕਿੰਨੇ ਹੀ ਲੋਕ ਧਾਰਮਿਕ ਪੁਸਤਕਾਂ ਪਾਠ ਕਰਕੇ ਉਸ ਮਾਲਕ ਨੂੰ ਮਨਾ ਰਹੇ ਨੇ, ਬੇਅੰਤੀ ਲੋਕ ਯੋਗ ਸਾਧਨਾ ਕਰਦੇ ਨੇ ਅਤੇ ਦਿਲ ਵਿੱਚ ਮਾਇਆ ਤੋਂ ਉਦਾਸੀ ਰੱਖਦੇ ਨੇ, ਕਿੰਨੇ ਹੀ ਭਗਤ ਜਨ ਮਾਲਕ ਦੇ ਗੁਣਾਂ ਦੀ ਗਿਆਨ ਦੀ ਵਿਚਾਰ ਕਰ ਰਹੇ ਨੇ, ਕਿੰਨੇ ਹੀ ਆਪਦੇ ਆਪ ਨੂੰ ਧਾਰਮਿਕ ਕਹਿ ਰਹੇ ਨੇ ਅਤੇ ਕਿੰਨੇ ਹੀ ਲੋਕ ਦਾਨੀ ਨੇ, ਕਿੰਨੇ ਹੀ ਸੂਰਮੇ ਮੂੰਹ 'ਤੇ ਫੱਟ ਸਹਿ ਰਹੇ ਨੇ ਅਤੇ ਕਿੰਨੇ ਹੀ ਮੋਨੀ ਬਣ ਕੇ ਸਮਾਧੀਆਂ ਲਾ ਕੇ ਬੈਠੇ ਹੋਏ ਨੇ। ਮਾਲਕ ਦੀ ਇਸ ਬੇਅੰਤ ਕੁਦਰਤ ਵਿੱਚ ਲੋਕ ਕਿੰਨੇ ਹੀ ਕੰਮ ਕਰ ਰਹੇ ਨੇ, ਉਸ ਰੱਬ ਨੂੰ ਮਨਾਉਣ ਲਈ ਸਭ ਨੇ ਆਪਦੇ ਹਿਸਾਬ ਨਾਲ ਕੰਮ ਤੈਅ ਕੀਤੇ ਹੋਏ ਨੇ, ਜਿਸ ਨੂੰ ਕਰਕੇ ਉਹ ਸੋਚਦੇ ਨੇ ਕਿ ਇੱਦਾਂ ਰੱਬ ਖੁਸ਼ ਹੋ ਰਿਹਾ। ਪਰ ਅੱਜ 18ਵੀਂ ਪੌੜੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇਕਰ ਹਰੇਕ ਕੋਈ ਹੀ ਇੱਥੇ ਧਾਰਮਿਕ ਹੈ, ਫਿਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ, ਇਹ ਸਾਰੇ ਲੋਕ ਕੌਣ ਨੇ? ਜੇ ਸਾਰੇ ਹੀ ਆਪਦੇ ਆਪ ਨੂੰ ਧਾਰਮਿਕ ਦੱਸ ਰਹੇ ਨੇ, ਅਸਲ ਵਿੱਚ ਇੱਕ ਹੀ ਇਨਸਾਨ ਹੈ ਜੋ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ, ਜਪ ਤਪ ਪਾਠ ਪੂਜਾ ਵੀ ਕਰ ਰਿਹਾ ਅਤੇ ਉਹੀ ਬੰਦਾ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ, ਅਤੇ ਉਹੀ ਬੰਦਾ ਮਹਾਂਮੂਰਖਾਂ ਵਾਲਾ ਕੰਮ ਵੀ ਕਰ ਰਿਹਾ, ਚੋਰੀ ਅਤੇ ਹਰਾਮਖੋਰੀ ਵੀ ਕਰ ਰਿਹਾ। ਅੱਜ ਕੱਲ੍ਹ ਵੀ ਜਿਵੇਂ ਅਸੀਂ ਦੇਖਦੇ ਹਾਂ, ਹਰ ਕੋਈ ਇੱਥੇ ਧਾਰਮਿਕ ਹੈ। ਜੇਕਰ ਤੁਸੀਂ ਕਿਸੇ ਧਰਮ ਨੂੰ ਨਹੀਂ ਵੀ ਮੰਨਦੇ ਤਾਂ ਵੀ ਤੁਸੀਂ ਇੱਥੇ ਧਾਰਮਿਕ ਬਣ ਸਕਦੇ ਹੋ। ਤੁਸੀਂ ਧਰਮ ਦੀ ਦੁਕਾਨ ਤੋਂ ਆਪਣੇ ਮਨਪਸੰਦ ਦਾ ਕੋਈ ਵੀ ਧਰਮ ਖਰੀਦ ਸਕਦੇ ਹੋ। ਆਪਣੇ ਦਿਲ 'ਤੇ ਉਦਾਸੀ ਕਿਉਂ ਲੈ ਕੇ ਆਉਂਦੇ ਹੋ? ਇੱਥੇ ਤਾਂ ਸ਼ਰਾਬਾਂ ਪੀਣ ਵਾਲੇ ਵੀ ਧਾਰਮਿਕ ਨੇ, ਨਸ਼ੇ ਕਰਨ ਵਾਲੇ ਵੀ ਧਾਰਮਿਕ ਨੇ, ਬੀੜੀਆਂ ਫੁੱਕਣ ਵਾਲੇ ਵੀ ਧਾਰਮਿਕ ਨੇ, ਤਨ 'ਤੇ ਸਵਾਹ ਮਲ ਕੇ ਗ੍ਰਸਤੀ ਜੀਵਨ ਤੋਂ ਭੱਜੇ ਹੋਏ ਲੋਕ ਵੀ ਧਾਰਮਿਕ ਨੇ। ਇੱਥੇ ਤਾਂ ਹਰੇਕ ਕੋਈ ਧਾਰਮਿਕ ਹੈ, ਪਰ ਧਰਮ ਤੁਹਾਨੂੰ ਉਹਨਾਂ ਦੇ ਘੜੇ ਕਰਮ ਕਾਂਡਾਂ ਨਾਲ ਤਾਂ ਜੋੜ ਸਕਦਾ, ਪਰ ਤੁਹਾਡੇ ਮਨ ਨੂੰ ਨਹੀਂ ਬਦਲ ਸਕਦਾ। ਇਸ ਲਈ ਇੱਕ ਹੀ ਬੰਦਾ ਜੋ ਦੋ ਤਰ੍ਹਾਂ ਦੇ ਕੰਮ ਕਰ ਰਿਹਾ। ਹੁਣ 18ਵੀਂ ਪੌੜੀ ਦੇ ਵਿਚਾਰ ਸ਼ੁਰੂ ਕਰਦੇ ਹਾਂ। ਅਸੰਖ ਮੂਰਖ ਅੰਧ ਘੋਰ ਬੇਅੰਤੀ ਲੋਕ ਨੇ ਜੋ ਮਹਾਂਮੂਰਖਾਂ ਵਾਲਾ ਜੀਵਨ ਬਤੀਤ ਕਰ ਰਹੇ ਨੇ, ਜਿਵੇਂ ਅੰਨੇ ਭਗਤ ਹੁੰਦੇ ਨੇ। ਉਹਨਾਂ ਦੇ ਬਾਬਾ ਜੀ ਸੰਤ ਬ੍ਰਹਮ ਗਿਆਨੀ ਉਹਨਾਂ ਨੂੰ ਕੋਈ ਵੀ ਕੰਮ ਕਰਨ ਨੂੰ ਕਹਿੰਦੇ ਨੇ, ਉਹ ਮੂਰਖਾਂ ਵਾਂਗ ਕਰਦੇ ਜਾਂਦੇ ਨੇ, ਆਪਦੀ ਵਿਵੇਕ ਬੁੱਧੀ ਨਾਲ ਵਿਚਾਰ ਨਹੀਂ ਕਰਦੇ। ਜਿਵੇਂ ਮੰਨ ਲਓ ਕਿਸੇ ਦਾ ਕੋਈ ਕੰਮ ਨਹੀਂ ਬਣ ਰਿਹਾ ਜਾਂ ਕਿਸੇ ਦੇ ਘਰ ਔਲਾਦ ਨਹੀਂ ਹੋ ਰਹੀ, ਅਤੇ ਉਹਨਾਂ ਦੇ ਬਾਬਾ ਜੀ ਨੇ ਉਹਨਾਂ ਨੂੰ ਇੱਕ ਮੰਤਰ ਦਿੱਤਾ ਜਿਹਨੂੰ ਵਾਰੀ ਵਾਰੀ ਜਪੀ ਜਾ ਰਹੇ ਨੇ, ਅਤੇ ਮੂਰਖ ਇਹ ਸੋਚ ਰਹੇ ਨੇ ਕਿ ਇੱਦਾਂ ਕਰਨ ਨਾਲ ਕੰਮ ਸਵਰ ਜਾਊਗਾ, ਪਰ ਇੱਕ ਵਾਰੀ ਵੀ ਇਹ ਵਿਚਾਰ ਨਹੀਂ ਕਰਦੇ ਕਿ ਕੋਈ ਇੱਕ ਮੰਤਰ ਪੜ੍ਹ ਕੇ ਬੱਚਾ ਪੈਦਾ ਹੋ ਸਕਦਾ। ਇੱਦਾਂ ਦੇ ਲੋਕ ਮਹਾਂਮੂਰਖ ਨੇ ਜੋ ਸਿਰਫ ਲਕੀਰ ਦੇ ਫਕੀਰ ਹੁੰਦੇ ਨੇ, ਅੰਨਿਆਂ ਵਾਲਾ ਜੀਵਨ ਜੀ ਰਹੇ ਨੇ। ਅੱਗੇ ਹੈ ਜੀ ਅਸੰਖ ਚੋਰ ਹਰਾਮ ਖੋਰ ਬੇਅੰਤੀ ਲੋਕ ਚੋਰ ਨੇ ਜੋ ਦੂਜਿਆਂ ਤੋਂ ਚੋਰੀ ਕਰਕੇ ਹਰਾਮ ਖਾ ਰਹੇ ਨੇ, ਕਿਸੇ ਹੋਰ ਦਾ ਹੱਕ ਖਾਂਦੇ ਨੇ। ਮੁਸਲਿਮ ਵੀਰ ਖਾਣ ਪੀਣ ਦੀਆਂ ਚੀਜ਼ਾਂ ਤੱਕ ਵੀ ਹਰਾਮ ਹਲਾਲ ਦਾ ਧਿਆਨ ਰੱਖਦੇ ਨੇ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਹੱਕ ਭਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੇ ਨਾਨਕ, ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਅਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗੰਬਰ ਤਾਂ ਹੀ ਸਿਫਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾ ਖਾਏ। ਕਿਸੇ ਨਾਲ ਠੱਗੀ ਮਾਰਨੀ, ਚੋਰੀ ਕਰਨੀ, ਧੋਖਾ ਦੇਣਾ ਹਰਾਮ ਖਾਣ ਦੇ ਬਰਾਬਰ ਹੈ। ਜਿਵੇਂ ਨਸ਼ਾ ਕਰਨਾ ਹਰਾਮ ਹੈ, ਦਾਰੂ ਪੀਣਾ ਹਰਾਮ ਹੈ, ਪਰ ਕਿਸੇ ਧਰਮ ਵਿੱਚ ਇਹ ਵੀ ਵਾਅਦਾ ਕੀਤਾ ਜਾਂਦਾ ਕਿ ਅੱਗੇ ਜਾ ਕੇ ਸਵਰਗਾਂ ਵਿੱਚ ਤੁਹਾਨੂੰ ਸ਼ਰਾਬਾਂ ਦੇ ਦਰਿਆ ਮਿਲਣਗੇ, ਜੰਨਤ ਵਿੱਚ ਹੂਰਾਂ ਮਿਲਣਗੀਆਂ। ਜਿਵੇਂ ਮਾਲਕ ਇੱਥੇ ਕਣ ਕਣ ਵਿੱਚ ਵੱਸ ਰਿਹਾ, ਜੇ ਇੱਥੇ ਸ਼ਰਾਬ ਅਤੇ ਨਸ਼ਾ ਹਰਾਮ ਹੈ, ਪਰਾਈਆਂ ਔਰਤਾਂ ਭੋਗਣਾ ਹਰਾਮ ਹੈ, ਫਿਰ ਉੱਥੇ ਜਾ ਕੇ ਇਹ ਚੀਜ਼ਾਂ ਹਲਾਲ ਕਿਵੇਂ ਹੋ ਗਈਆਂ? ਇਹਦਾ ਮਤਲਬ ਇਹ ਹੈ ਕਿ ਦਿਲ ਵਿੱਚ ਹਰਾਮ ਖਾਣ ਦੀ ਇੱਛਾ ਕਿਤੇ ਨਾ ਕਿਤੇ ਬੈਠੀ ਹੋਈ ਹੈ। ਅੱਗੇ ਹੈ ਜੀ ਅਸੰਖ ਅਮਰ ਕਰ ਜਾਹੇ ਜ਼ੋਰ ਬੇਅੰਤੀ ਲੋਕ ਨੇ ਜੋ ਦੂਜਿਆਂ 'ਤੇ ਜ਼ੋਰ ਧੱਕਾ ਅਤੇ ਵਧੀਕੀਆਂ ਕਰਦੇ ਨੇ, ਦੂਜਿਆਂ 'ਤੇ ਆਪਣਾ ਹੁਕਮ ਚਲਾਉਂਦੇ ਨੇ। ਜਿਹਦਾ ਜ਼ੋਰ ਚੱਲਦਾ ਉਹ ਆਪਦੇ ਤੋਂ ਛੋਟੇ ਉੱਤੇ ਜਾਂ ਜਿਹਦੇ ਕੋਲ ਕੋਈ ਉੱਚਾ ਉਹਦਾ ਹੁੰਦਾ ਉਹ ਦੂਜਿਆਂ ਨਾਲ ਧੱਕਾ ਵੀ ਕਰ ਰਿਹਾ ਅਤੇ ਆਪਦੇ ਆਪ ਨੂੰ ਧਾਰਮਿਕ ਵੀ ਕਹਿ ਰਿਹਾ। ਜਿਵੇਂ ਮੁਗਲਾਂ ਦੇ ਰਾਜ ਵਿੱਚ ਉਹ ਦੂਜਿਆਂ ਨਾਲ ਧੱਕੇ ਵੀ ਕਰ ਰਹੇ ਸੀ ਅਤੇ ਆਪਦੇ ਆਪ ਨੂੰ ਪੱਕੇ ਮੁਸਲਮਾਨ ਵੀ ਕਹਿ ਰਹੇ ਸੀ। ਇਸੇ ਤਰ੍ਹਾਂ ਬੰਦਾ ਇੱਕ ਹੀ ਹੁੰਦਾ ਪਰ ਉਹ ਅਸੰਖ ਸਤੀ ਅਸੰਖ ਦਾ ਤਾਰ ਵਾਲੇ ਪਾਸੇ ਵੀ ਜੀ ਰਿਹਾ ਅਤੇ ਅਸੰਖ ਅਮਰ ਕਰ ਜਾਹੇ ਜ਼ੋਰ ਵਾਲੇ ਪਾਸੇ ਵੀ। ਧਰਮੀ ਵੀ ਕਹਿ ਰਿਹਾ ਆਪਦੇ ਆਪ ਨੂੰ, ਦਾਨ ਪੁੰਨ ਵੀ ਕਰ ਰਿਹਾ ਅਤੇ ਦੂਜੇ ਪਾਸੇ ਲੋਕਾਂ ਨਾਲ ਧੱਕਾ ਵੀ ਕਰ ਰਿਹਾ। ਅੱਗੇ ਹੈ ਜੀ ਅਸੰਖ ਗਲਵੜ ਹੱਤਿਆ ਕਮਾਏ ਬੇਅੰਤੀ ਲੋਕ ਨੇ ਜੋ ਕਾਤਲ ਨੇ, ਦੂਜਿਆਂ ਦਾ ਖੂਨ ਕਰਕੇ ਗਲ ਵੱਢ ਕੇ ਹੱਤਿਆ ਕਮਾ ਰਹੇ ਨੇ। ਇਹੀ ਲੋਕ ਧਾਰਮਿਕ ਵੀ ਨੇ ਅਤੇ ਦੂਜਿਆਂ ਦਾ ਧਰਮ ਦੇ ਨਾਮ ਉੱਤੇ ਕਤਲ ਵੀ ਕਰ ਦਿੰਦੇ ਨੇ। ਇੱਦਾਂ ਦੇ ਲੋਕ ਧਰਮ ਦੇ ਨਾਮ ਉੱਤੇ ਨਫ਼ਰਤ ਫੈਲਾਉਂਦੇ ਨੇ, ਇਹ ਨਹੀਂ ਸੋਚਦੇ ਕਿ ਹਰੇਕ ਦੀ ਸੋਚ ਇੱਕੋ ਜਿਹੀ ਨਹੀਂ ਹੋ ਸਕਦੀ। ਪੂਰੀ ਤਰ੍ਹਾਂ ਨਾਲ ਤਾਂ ਨਹੀਂ, ਪਰ ਕਾਫ਼ੀ ਹੱਦ ਤੱਕ ਬਹੁਤ ਲੋਕਾਂ ਨੂੰ ਸੰਵਿਧਾਨ ਨੇ ਅਤੇ ਕਾਨੂੰਨ ਨੇ ਬਚਾਇਆ ਹੋਇਆ। ਨਹੀਂ ਤਾਂ ਬਹੁਤ ਲੋਕ ਜਿਨ੍ਹਾਂ ਨੂੰ ਛੋਟੀ ਜਾਤ ਦੇ ਕਿਹਾ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਦਾ ਰੱਬ ਵੀ ਨਾ ਮਾਫ਼ ਕਰੇ। ਰਾਮ ਅਤੇ ਸ਼ੂਦਰ ਸ਼ੰਭੂਕ ਵਾਲੀ ਕਹਾਣੀ ਤਾਂ ਸਾਰੇ ਹੀ ਜਾਣਦੇ ਨੇ। ਅੱਗੇ ਅਜੇ ਅਸੰਖ ਪਾਪੀ ਪਾਪ ਕਰ ਜਾਹੇ ਬੇਅੰਤੀ ਲੋਕ ਨੇ ਜੋ ਸਾਰੀ ਜ਼ਿੰਦਗੀ ਪਾਪ ਕਮਾਉਂਦੇ ਹੋਏ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਪਾਪ ਅਸੀਂ ਪਹਿਲਾਂ ਵੀ ਸਮਝਿਆ ਸੀ ਕਿ ਆਪਦੇ ਮਨ ਦੇ ਤਲ 'ਤੇ ਕੀਤੇ ਹੋਏ ਮਾੜੇ ਕੰਮ ਪਾਪ ਬਣ ਜਾਂਦੇ ਨੇ। ਜਿਹੜੇ ਕੰਮ ਸੱਚ ਮਾਲਕ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਕੰਮਾਂ ਉੱਤੇ ਝੂਠ ਦਾ ਪ੍ਰਭਾਵ ਜ਼ਿਆਦਾ, ਉੱਥੇ ਹੀ ਪਾਪ ਜ਼ਿਆਦਾ ਹੁੰਦਾ। ਅੱਗੇ ਅਜੇ ਅਸੰਖ ਕੂੜਿਆਰ ਕੂੜੇ ਫਿਰਾਹੇ ਬੇਅੰਤੀ ਲੋਕ ਨੇ ਜੋ ਝੂਠੇ ਨੇ ਅਤੇ ਝੂਠ ਹੀ ਬੋਲਦੇ ਫਿਰਦੇ ਨੇ। ਅਸੀਂ ਵੇਖਦੇ ਹਾਂ ਕਈ ਲੋਕਾਂ ਨੂੰ ਝੂਠ ਬੋਲਣ ਦੀ ਆਦਤ ਹੁੰਦੀ ਹੈ ਅਤੇ ਕਈਆਂ ਨੂੰ ਝੂਠ ਬੋਲਣ ਦੀ ਬਿਮਾਰੀ ਹੁੰਦੀ ਆ। ਆਮ ਵੀ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਆਪਦੇ ਆਪ ਨੂੰ ਸੱਚੇ ਕਰਨ ਦੇ ਮਾਰੇ ਜਾਂ ਦੁਨੀਆਂ 'ਤੇ ਸੋਭਾ ਖੱਟਣ ਦੇ ਮਾਰੇ ਲੋਕ ਝੂਠ ਬੋਲਦੇ ਨੇ। ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਹੇ ਮਾਲਕ, ਤੇਰਾ ਨਾਮ ਸੋਹਣਾ, ਤੇਰਾ ਨਾਮ ਮਿੱਠਾ, ਤੇਰਾ ਨਾਮ ਚੰਗਾ, ਪਰ ਹੇ ਭਾਈ, ਦੁਨੀਆਂ ਦਾ ਮਾਨ ਝੂਠਾ, ਛੇਤੀ ਮੁੱਕ ਜਾਣ ਵਾਲਾ, ਦੁਨੀਆਂ ਦੇ ਮਾਨ ਦਾ ਕੀ ਭਰੋਸਾ। ਇਸ ਲਈ ਉਸ ਮਾਲਕ ਦੇ ਨਾਮ ਨਾਲ ਜੁੜ ਕੇ ਰੱਬੀ ਗੁਣ ਧਾਰਨ ਕਰਨੇ ਚਾਹੀਦੇ ਨੇ। ਅੱਗੇ ਆ ਜੀ, ਅਸੰਖ ਮਲੇਚ ਮਲ ਭਾਖਾ ਹੈ, ਬੇਅੰਤੀ ਲੋਕ ਨੇ ਜੋ ਮੈਲੀ ਮੱਤ ਵਾਲੇ ਨੇ, ਜੋ ਗੰਦਗੀ ਨੂੰ ਖਾਈ ਜਾਂਦੇ ਨੇ। ਜਿਵੇਂ ਚੰਗੇ ਕੰਮ ਕਰਨ ਲੱਗਿਆਂ, ਕਿਸੇ ਸਹੀ ਪਾਸੇ ਲੱਗਣ ਲੱਗਿਆਂ ਸਾਨੂੰ ਬਹੁਤ ਆਲਸ ਆਉਂਦਾ, ਪਰ ਗਲਤ ਪਾਸੇ ਤਾਂ ਸਾਡੇ ਪੈਰ ਦਿਮਾਗ ਮਨ ਦੌੜ ਕੇ ਪਹੁੰਚ ਜਾਂਦੇ ਨੇ। ਅਸੀਂ ਉਹੀ ਕੰਮ ਕਰਦੇ ਹਾਂ ਜਿਹਦੇ ਨਾਲ ਮਨ 'ਤੇ ਹੋਰ ਮੈਲ ਚੜ੍ਹਦੀ ਰਹਿੰਦੀ ਹੈ। ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਵਿੱਚ ਸ਼ਬਦ ਹੈ, ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸੱਕੀ ਧੋਏ। ਇਹ ਮੇਰੇ ਮਨ, ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਤਦੋਂ ਹੀ ਪਵਿੱਤਰ ਹੁੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਆ ਕੇ ਥੱਕ ਜਾਂਦੇ ਨੇ, ਫਿਰ ਵੀ ਹਉਮੈ ਵਾਲੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾ ਸਕਦੀ। ਅੱਗੇ ਆ ਜੀ, ਅਸੰਖ ਨਿੰਦਕ ਸਿਰ ਕਰੇ ਭਾਰ, ਬੇਅੰਤੀ ਲੋਕ ਨੇ ਜੋ ਦੂਜਿਆਂ ਦੀ ਨਿੰਦਿਆ ਚੁਗਲੀ ਕਰਦੇ ਨੇ ਅਤੇ ਆਪਦੇ ਸਿਰ ਉੱਤੇ ਭਾਰ ਚੜ੍ਹਾਉਂਦੇ ਰਹਿੰਦੇ ਨੇ। ਕਈ ਲੋਕ ਇਹ ਸੋਚ ਲੈਂਦੇ ਨੇ ਕਿ ਸ਼ਾਇਦ ਗੁਰਬਾਣੀ ਵਿੱਚ ਦੂਜਿਆਂ ਦੀ ਨਿੰਦਿਆ ਲਿਖੀ ਹੋਈ ਹੈ। ਨਾ ਭਾਈ, ਗੁਰਬਾਣੀ ਤਾਂ ਉਹਨਾਂ ਕਰਮਕਾਂਡਾਂ ਨੂੰ ਖੰਡਿਤ ਕਰਦੀ ਹੈ ਜੋ ਧਰਮ ਦੇ ਨਾਮ ਉੱਤੇ ਕੀਤੇ ਜਾ ਰਹੇ ਨੇ, ਜਿਨ੍ਹਾਂ ਨਾਲ ਲੋਕ ਗਲਤ ਪਾਸੇ ਲੱਗ ਰਹੇ ਨੇ, ਗਲਤ ਸ਼ਰਧਾ ਦੇ ਨਾਮ ਉੱਤੇ ਲੋਕਾਂ ਦੇ ਪੈਸੇ ਦੀ, ਸਮੇਂ ਦੀ, ਉਹਨਾਂ ਦੇ ਵਿਸ਼ਵਾਸ ਦੀ ਠੱਗੀ ਹੋ ਰਹੀ ਹੈ। ਕਿਸੇ ਗਲਤ ਨੂੰ ਗਲਤ ਕਹਿਣਾ ਨਿੰਦਿਆ ਥੋੜ੍ਹੀ ਹੈ। ਜੇ ਕਿਸੇ ਬੰਦੇ ਦੇ ਐਬ ਦੱਸੇ ਜਾਣ, ਉਹਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ, ਕਿਉਂਕਿ ਉਹ ਆਪਣੇ ਵਿੱਚ ਸੁਧਾਰ ਕਰ ਸਕਦਾ। ਕਬੀਰ ਸਾਹਿਬ ਦਾ 339 ਨੰਬਰ 'ਤੇ ਸ਼ਬਦ ਹੈ, ਨਿੰਦੋ ਨਿੰਦੋ ਮੌਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਓ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਬਸਾਈਏ, ਹਿਰਦੇ ਸੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਜੀਤ, ਨਿੰਦਕ ਸੋ ਜੋ ਨਿੰਦਾ ਹੋਰੇ, ਹਮਰਾ ਜੀਵਨ ਨਿੰਦਕ ਲੋਰੇ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਸਮੇਂ ਥੋੜ੍ਹੇ ਕਰਕੇ ਪੂਰੇ ਸ਼ਬਦ ਦੀ ਵਿਆਖਿਆ ਤਾਂ ਨਹੀਂ ਕਰ ਸਕਦੇ, ਪਰ ਸੰਖੇਪ ਵਿੱਚ ਦੱਸਾਂ ਤਾਂ ਕਬੀਰ ਸਾਹਿਬ ਕਹਿੰਦੇ ਕਿ ਇਹ ਲੋਕੋ, ਮੇਰੇ ਔਗੁਣਾਂ ਦੀ ਨਿੰਦਿਆ ਕਰੋ, ਕਿਉਂਕਿ ਇੱਦਾਂ ਮੈਂ ਆਪਦੇ ਔਗੁਣ ਛੱਡ ਸਕਦਾ, ਹੋਰ ਚੰਗੇ ਗੁਣ ਧਾਰਨ ਕਰ ਸਕਦਾ। ਨਿੰਦਕ ਤਾਂ ਸਾਡਾ ਮਿੱਤਰ ਹੈ, ਕਿਉਂਕਿ ਉਹ ਸਾਡੇ ਔਗੁਣ ਦੱਸ ਕੇ ਮੈਲੇ ਮਨ ਨੂੰ ਧੋ ਰਿਹਾ। ਬਹੁਤ ਹੀ ਪਿਆਰਾ ਸ਼ਬਦ ਹੈ। ਇਹ ਗੱਲਾਂ ਅੱਜ ਕੱਲ੍ਹ ਦੇ ਝੂਠੇ ਸੰਤ ਬ੍ਰਹਮ ਗਿਆਨੀ ਕਿੱਥੋਂ ਸਮਝ ਸਕਦੇ ਨੇ। ਅੱਗੇ ਆ ਜੀ, ਨਾਨਕ ਨੀਚ ਕਹੇ ਵਿਚਾਰ, ਹੇ ਨਾਨਕ ਮੇਰੀ ਕੀ ਹਸਤੀ ਹੈ ਜੋ ਮੈਂ ਤੇਰੀ ਪੂਰੀ ਕੁਦਰਤ ਦੀ ਵਿਚਾਰ ਕਰ ਸਕਾਂ। ਨਾਨਕ ਵਿਚਾਰਾ ਤਾਂ ਇਹ ਤੁੱਛ ਜਿਹੀ ਵਿਚਾਰ ਪੇਸ਼ ਕਰਦਾ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਮਾਲਕ, ਤੂੰ ਸਦਾ ਹੀ ਅਟਲ ਰਹਿਣ ਵਾਲਾ, ਜਿਵੇਂ ਤੈਨੂੰ ਚੰਗਾ ਲੱਗਦਾ ਉਹਦੇ ਵਿੱਚ ਹੀ ਸਭ ਦੀ ਭਲਾਈ ਹੈ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ, ਇਹੀ ਸਭ ਲਈ ਚੰਗਾ ਹੈ। ਗੁਰਬਾਣੀ ਤਾਂ ਸਾਨੂੰ ਇੱਕ ਚੰਗੇ ਜੀਵਨ ਦਾ ਰਸਤਾ ਦਿਖਾਉਂਦੀ ਹੈ, ਇਸ ਲਈ ਅਸੀਂ ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਸ਼ੁਰੂ ਕਰੀਏ। ਹਰ ਰੋਜ਼ ਦਾ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਸਮਝ ਕੇ ਪੜ੍ਹੀਏ ਅਤੇ ਆਪਦੇ ਜੀਵਨ ਵਿੱਚ ਲਾਗੂ ਕਰੀਏ। ਕੱਲ੍ਹ ਨੂੰ ਅਸੀਂ 19ਵੀਂ ਪੌੜੀ ਦੀ ਵਿਚਾਰ ਕਰਾਂਗੇ। ਕੋਈ ਵੀ ਸੁਜੈਸ਼ਨ ਆਪ ਜੀ ਕਮੈਂਟ ਕਰਕੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।